அத்துமாம் ஸ்ரீவாசகுரு அசலாம் நிரஞ்சன ஹோய் ஜே கோ மன் ஜான மன் கோய் அசலாம் நிரஞ்சன ஹோய் ஜே கோ மன் ஜான மன் கோய். வாஹிகுரு ஜி கா ஹால்சா, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਸੁਸ਼ੋਭਿਤ ਗੁਰੂ ਸਵਾਰੀ ਸਾਧ ਸੰਗਤ ਜੀਓ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਪਜੀ ਦੀ 15ਵੀਂ ਪੌੜੀ ਅੰਦਰ ਸਾਨੂੰ ਇਹ ਗੱਲ ਸਮਝਾ ਰਹੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਉਹਦੀ ਆਪਣੀ ਹਸਤੀ ਸੰਸਾਰ ਦੀ ਇਸ ਮਾਇਆ ਤੋਂ ਉੱਚੀ ਹੈ। ਜਿਹੜਾ ਮਨੁੱਖ ਉਸ ਦਾ ਨਾਮ ਜਪਦਾ ਹੈ ਉਹ ਵੀ ਉਸ ਉੱਚ ਹਸਤੀ ਨਾਲ ਇੱਕਮਿੱਕ ਹੋ ਜਾਂਦਾ ਹੈ। ਪਰ ਇਹ ਨਾਮ ਜਪਣ ਦੀ ਗੱਲ ਉਦੋਂ ਹੀ ਸਿੱਧ ਹੁੰਦੀ ਹੈ, ਇਹਦੇ ਵਿੱਚ ਉਸ ਵਕਤ ਮਨੁੱਖ ਨੂੰ ਸਫਲਤਾ ਮਿਲਦੀ ਹੈ ਜਦੋਂ ਇਹ ਆਪਣੇ ਮਨ ਵਿੱਚ ਉਸ ਉੱਤੇ ਪੂਰੀ ਪ੍ਰਤੀਤ ਕਰਕੇ, ਮੰਨ ਕੇ, ਵਿਸ਼ਵਾਸ ਰੱਖ ਕੇ ਤੇ ਉਸ ਨੂੰ ਆਪਣੇ ਅੰਦਰ ਵਸਾਉਣ ਦਾ ਯਤਨ ਕਰਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਮੰਨੈ ਪਾਵਹਿ ਮੋਖ ਦੁਆਰ। ਕਹਿੰਦੇ ਨੇ ਮੰਨਣ ਨਾਲ ਜਿਤਨੇ ਵੀ ਮਨੁੱਖ ਹਨ, ਕੋਈ ਵੀ ਕਿਸੇ ਤਰ੍ਹਾਂ ਵੀ ਮੰਨ ਲਵੇ ਉਸ ਨੂੰ, ਉਹਨਾਂ ਨੂੰ ਕੀ ਮਿਲਦਾ ਹੈ? ਮੋਕਸ਼, ਜਿਸ ਨੂੰ ਮੁਕਤੀ ਕਹਿੰਦੇ ਹਾਂ ਅਸੀਂ। ਮੁਕਤੀ ਦਾ ਮਤਲਬ ਹੈ ਕਿ ਕੋਈ ਬੰਧਨ ਨਹੀਂ, ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ, ਜੰਮਣ ਮਰਨ ਆਉਣ ਜਾਣ ਸਭ ਖਤਮ ਹੋ ਗਿਆ, ਮਨੁੱਖ ਮੁਕਤ ਹੋ ਗਿਆ। ਤੇ ਅਸੀਂ ਸ਼ਾਇਦ ਐਸੀ ਮੁਕਤੀ ਤੇ ਵਿਸ਼ਵਾਸ ਨਹੀਂ ਕਰਦੇ ਔਰ ਐਸੀ ਮੁਕਤੀ ਅਸੀਂ ਚਾਹੁੰਦੇ ਵੀ ਨਹੀਂ। ਸਤਿਗੁਰੂ ਕਹਿੰਦੇ ਨੇ ਮੋਖ ਪ੍ਰਾਪਤ ਹੁੰਦਾ ਦੁਆਰ ਤੋਂ, ਮਤਲਬ ਹੈ ਪਰਮਾਤਮਾ ਦਾ ਦਰ, ਉਸ ਦਾ ਦਰਬਾਰ, ਉਹਦੇ ਕੋਲ, ਉਹਦੇ ਰਿਤ, ਉਹਦੇ ਵਿੱਚ ਅਭੇਦ ਹੋਣ ਲਈ ਐਂਟਰੈਂਸ। ਤੇ ਮਾਫ ਕਰਨਾ, ਇਹ ਦੋਵੇਂ ਚੀਜ਼ਾਂ ਸ਼ਾਇਦ ਮਨੁੱਖ ਨਹੀਂ ਮੰਗਦਾ। ਮਨੁੱਖ ਚਾਹੁੰਦਾ ਹੈ ਮੈਂ ਪਰਮਾਤਮਾ ਨਾਲੋਂ ਵੱਖਰਾ ਰਵਾਂ ਤੇ ਵੱਖਰਾ ਰਹਿ ਕੇ ਮੁਕਤ ਰਵਾਂ। ਪਰਮਾਤਮਾ ਦੇ ਨਾਲ ਇੱਕਮਿੱਕ ਹੋਣਾ ਇਹਨੂੰ ਭਾਉਂਦਾ ਨਹੀਂ, ਇਸੇ ਕਰਕੇ ਮਨੁੱਖ ਜ਼ਿੰਦਗੀ ਵਿੱਚ ਐਸੇ ਕਰਮ ਕਰਦਾ ਹੈ ਕਿ ਇਹ ਸਵਰਗ ਦੀ, ਬਹਿਸ਼ਤ ਦੀ, ਆਉਣ ਵਾਲੇ ਜੀਵਨ ਦੇ ਸੁੱਖਾਂ ਦੀ ਲਾਲਸਾ ਲੈ ਕੇ ਤੁਰਿਆ ਫਿਰਦਾ। ਇੱਥੋਂ ਤੱਕ ਵੀ ਜਿਹੜੇ ਬੰਦੇ ਇਹਦੇ ਨਾਲੋਂ ਤੁਰ ਗਏ ਨੇ, ਅਗਾਂਹ ਬਾਪ, ਦਾਦਾ, ਪੜਦਾਦਾ, ਬਜ਼ੁਰਗ, ਇਹ ਉਹਨਾਂ ਨੂੰ ਵੀ ਹਰ ਸਾਲ ਰੋਟੀਆਂ ਭੇਜਦਾ। ਕਿਉਂ? ਕਿਉਂਕਿ ਇਹ ਸਮਝਦਾ ਵੀ ਮੁਕਤੀ ਕੋਈ ਚੀਜ਼ ਨਹੀਂ। ਜੇ ਇਹਨੂੰ ਇਹ ਵਿਸ਼ਵਾਸ ਹੋਵੇ ਵੀ ਸਾਡਾ ਬਜ਼ੁਰਗ ਮੁਕਤ ਹੋ ਗਿਆ ਤਾਂ ਕੋਈ ਸਵਾਲ ਨਹੀਂ ਉਹਦੇ ਮਗਰ ਰੋਟੀ ਭੇਜਣ ਦਾ, ਕੋਈ ਲੈਟਰ ਬਾਕਸ ਨਹੀਂ ਲੱਗਾ ਹੋਇਆ। ਇਹ ਕਿਰਤ ਸਾਨੂੰ ਦੱਸਦੀ ਹੈ ਕਿ ਸਾਡਾ ਮੁਕਤੀ ਤੇ ਕੋਈ ਭਰੋਸਾ ਨਹੀਂ। ਇੱਕ ਪਾਸੇ ਕੋਈ ਪ੍ਰਾਣੀ ਗੁਜ਼ਰਦਾ ਹੈ, ਅਸੀਂ ਅਰਦਾਸ ਕਰਦੇ ਹਾਂ ਕਿ ਹੇ ਵਾਹਿਗੁਰੂ ਅਕਾਲ ਪੁਰਖ, ਇਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ। ਤੇ ਫਿਰ ਰੋਟੀਆਂ ਭੇਜਣ ਦਾ ਕੀ ਮਤਲਬ? ਪਰਮਾਤਮਾ ਕੋਲ ਭੋਜਨ ਹੈ ਨਹੀਂ, ਕੱਪੜੇ ਹੈ ਨਹੀਂ, ਸਾਲ ਪਿੱਛੋਂ ਸ਼ਰਾਧ ਕਰਨ ਦਾ ਕੀ ਮਤਲਬ? ਇਹਦਾ ਮਤਲਬ ਹੈ ਉਹ ਜਿਹੜਾ ਸਿੱਖ ਇਹ ਕਰਮ ਕਰ ਰਿਹਾ, ਜਿਹੜਾ ਮਨੁੱਖ ਇਹ ਕਰਮ ਕਰ ਰਿਹਾ, ਉਹਨੂੰ ਗੁਰੂ ਨਾਨਕ ਸਾਹਿਬ ਦੇ ਬਚਨਾਂ ਉੱਤੇ ਕੋਈ ਭਰੋਸਾ ਨਹੀਂ ਹੈ। ਤੇ ਫਿਰ ਉਹ ਕਹਿੰਦਾ ਮੈਂ ਬੜਾ ਵੱਡਾ ਸਿੱਖ ਹਾਂ। ਜੇ ਸਾਨੂੰ ਇਸ ਗੱਲ ਤੇ ਭਰੋਸਾ ਹੈ ਕਿ ਪ੍ਰਾਣੀ ਵਾਹਿਗੁਰੂ ਅਕਾਲ ਪੁਰਖ ਵਿੱਚ ਅਭੇਦ ਹੋਇਆ ਹੈ, ਤੇ ਫਿਰ ਇਹ ਕਰਮ ਛੱਡ ਦੇਣਾ ਚਾਹੀਦਾ। ਪਰ ਇੱਕ ਪਾਸੇ ਜਪਜੀ ਪੜ੍ਹਦੇ ਹਾਂ, ਮੱਥਾ ਵੀ ਟੇਕਦੇ ਹਾਂ, ਦੂਸਰੇ ਪਾਸੇ ਆਪਣਾ ਝੂਠ ਵੀ ਚੱਲ ਰਿਹਾ, ਇਸ ਤਰੀਕੇ ਨਾਲ ਤੇ ਸਾਡੀ ਕੋਈ ਕਲਿਆਣ ਨਹੀਂ ਹੋਣੀ, ਜੋ ਮਰਜ਼ੀ ਕਰਦੇ ਤੁਰੇ ਜਾਈਏ, ਕਿਉਂਕਿ ਸਾਨੂੰ ਭਰੋਸਾ ਹੀ ਨਹੀਂ, ਸਾਡੇ ਅੰਦਰ ਪ੍ਰਤੀਤ ਨਹੀਂ ਹੈਗੀ। ਤੇ ਸਾਰੀ ਗੱਲ ਪ੍ਰਤੀਤ ਦੀ ਹੈ। ਜੇ ਗੁਰੂ ਤੇ ਭਰੋਸਾ ਨਹੀਂ ਨਾ, ਪਰਮਾਤਮਾ ਤੇ ਭਰੋਸਾ ਕੋਈ ਨਹੀਂ, ਤੇ ਫਿਰ ਬਾਹਰਲਾ ਦਿਖਾਵਾ, ਬਾਹਰਲਾ ਪ੍ਰਪੰਚ ਕੋਈ ਕੰਮ ਨਹੀਂ ਕਰੇਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਤਿਹਾਸ ਦੀ ਇੱਕ ਵਾਰਤਾ ਮੇਰੇ ਧਿਆਨ ਵਿੱਚ ਆਈ ਹੈ। ਕਹਿੰਦੇ ਨੇ ਇੱਕ ਵਾਰੀ ਵਿਸਾਖੀ ਦੇ ਇਕੱਠ ਉੱਤੇ ਨਾ ਗੁਰਦੇਵ ਨੇ ਇੱਕ ਕੌਤਕ ਰਚ ਦਿੱਤਾ। ਜਾਂਦੇ ਸਨ ਲੋਕ, ਬੜਾ ਪਾਰਾ ਇਕੱਠ ਹੁੰਦਾ ਸੀਗਾ। ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਲਾਨ ਕਰਦੇ ਨੇ, ਕਹਿਣ ਲੱਗੇ ਐਰਕੀ ਜਿਤਨੇ ਲੋਕ ਆਏ ਹਨ ਨਾ ਵਿਸਾਖੀ ਦੇ ਉਤਸਵ ਤੇ, ਇਹਨਾਂ ਨੂੰ ਕਿਸੇ ਨੂੰ ਵੀ ਬਿਨਾਂ ਆਗਿਆ ਵਾਪਸ ਨਹੀਂ ਜਾਣ ਦੇਣਾ, ਆਗਿਆ ਲੈਣੀ ਪੈਗੀ। ਠੀਕ ਹੈ, ਮੇਰਾ ਐਲਾਨ ਹੀ ਨਹੀਂ ਕੀਤਾ, ਉਹਨਾਂ ਨੇ ਜਿਤਨੇ ਰਸਤੇ ਸਨ ਜਿੱਧਰੋਂ ਜਿੱਧਰੋਂ ਸੰਗਤਾਂ ਆਈਆਂ ਸੀ ਤੇ ਵਾਪਸ ਜਾਣਾ ਸੀ, ਸਾਰਿਆਂ ਰਸਤਿਆਂ ਉੱਤੇ ਪਹਿਰਾ ਲਾ ਦਿੱਤਾ ਤਾਂ ਕਿ ਕੋਈ ਜਾ ਨਾ ਸਕੇ। ਕਿਉਂਕਿ ਕਈ ਬੰਦੇ ਮੇਰੇ ਵਰਗੇ ਮਨ ਚਲੇ ਕਾਲੇ ਹੁੰਦੇ ਨੇ, ਕਹਿੰਦੇ ਚਲੋ ਘਰ ਪਤਾ ਨਹੀਂ ਕਿਤਨੇ ਕੰਮ ਬਕਾਇਆ ਹਨ। ਤੇ ਜਿਸ ਵੇਲੇ ਪਹਿਰਾ ਲੱਗ ਗਿਆ, ਮੇਲਾ ਉਤਸਵ ਸਮਾਪਤ ਹੋ ਗਿਆ, ਹੁਣ ਜਾਣ ਦੀ ਉਡੀਕ, ਕਾਲੇ ਪੈ ਗਏ ਕਈ ਬੰਦੇ ਵੀ ਆਗਿਆ ਨਹੀਂ ਮਿਲਦੀ, ਗੁਰੂ ਸਾਹਿਬ ਕਹਿਣਗੇ ਤੇ ਤਾਂ ਹੀ ਜਾਵਾਂਗੇ ਨਾ। ਤੇ ਕੁਛ ਬੰਦੇ ਕਿਸੇ ਨਗਰ ਵਿੱਚੋਂ ਆਏ ਸੀ, ਉਹਨਾਂ ਨੇ ਵਿਉਂਤ ਕੱਢ ਲਈ, ਆਖਣ ਲੱਗੇ ਅਸਾਂ ਜਾਣਾ ਜ਼ਰੂਰ ਹੈ, ਸਾਡੇ ਤੇ ਕੰਮ ਪਿੱਛੇ ਰੁਕੇ ਹੋਏ ਨੇ। ਉਹਨਾਂ ਨੇ ਕੀ ਕੀਤਾ, ਇੱਕ ਜਿਉਂਦੇ ਬੰਦੇ ਨੂੰ ਆਖਿਆ ਵੀ ਤੂੰ ਮੁਰਦਾ ਬਣ ਜਾ, ਦਮ ਘੁੱਟ ਕੇ ਤੇ ਫੱਟੇ ਉੱਤੇ ਪਾ ਲਿਆ, ਜਿਸ ਤਰ੍ਹਾਂ ਫੱਟੇ ਤੇ ਪਾ ਤੇ ਪ੍ਰਾਣੀ ਨੂੰ ਚੁੱਕਦੇ ਆ ਮੋਢਿਆਂ ਤੇ ਚੁੱਕ ਲਿਆ। ਢੋਲਕੀਆਂ ਛੈਣੇ ਵੱਜ ਰਹੇ ਆ, ਸ਼ਬਦ ਪੜ ਰਹੇ ਨੇ, ਵੀ ਜਰਤ ਮੈਂ ਝੂਠੀ ਦੇਖੀ ਪ੍ਰੀਤ, ਬੜੇ ਵਜਦ ਵਿੱਚ ਵੀ ਇਸ ਤਰ੍ਹਾਂ ਸਾਨੂੰ ਕਿਹਨੂੰ ਰੋਕਣਾ ਹੈ, ਕੋਈ ਰੋਕੇਰਾ ਨਹੀਂ। ਅਸੀਂ ਕਹਾਂਗੇ ਵੀ ਅਸੀਂ ਪ੍ਰਾਣੀ ਦਾ ਸੰਸਕਾਰ ਕਰਨ ਚੱਲੇ ਹਾਂ, ਗੁਜ਼ਰ ਗਿਆ, ਤੇ ਜਿਸ ਵੇਲੇ ਬਾਹਰ ਨਿਕਲਦੇ ਹੱਦ ਤੋਂ ਫਿਰ ਮੌਜ ਹੈ, ਜਿੱਧਰ ਮਰਜ਼ੀ ਚਲੇ ਜਾਵਾਂਗੇ। ਇਹ ਉਸ ਵਕਤ ਦੀ ਘਟਨਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਦੀ। ਮਨੁੱਖ ਜਿਹੜਾ ਨਾ, ਇਹ ਹਰ ਵੇਲੇ ਇਸ ਤਰ੍ਹਾਂ ਦਾ ਹੈ, ਵਿਰਲਾ ਹੀ ਹੈ ਜਿਹੜਾ ਛਾਲ ਮਾਰਦਾ ਹੈ, ਉੱਦਮ ਕਰਦਾ ਹੈ ਤੇ ਤਬਦੀਲੀ ਦੇ ਪ੍ਰਤੀਤ ਦੇ ਰਸਤੇ ਉੱਤੇ ਤੁਰ ਪੈਂਦਾ, ਬਹੁਤ ਘੱਟ ਲੋਕ ਨੇ। ਜਿਸ ਵੇਲੇ ਉਹ ਰਸਤੇ ਦੇ ਗੇਟ ਉੱਤੇ ਪਹੁੰਚੇ ਜਿੱਥੋਂ ਬਾਹਰ ਜਾਣਾ ਸੀਗਾ, ਪਹਿਰੇਦਾਰ ਨੇ ਰੋਕ ਲਿਆ, ਕਹਿਣ ਲੱਗਾ ਖਬਰਦਾਰ ਤੁਸੀਂ ਜਾ ਨਹੀਂ ਸਕਦੇ। ਆਖਣ ਲੱਗੇ ਅਜੀਬ ਆਦਮੀ ਹੋ ਤੁਸੀਂ, ਵੀ ਸਾਡਾ ਬੰਦਾ ਗੁਜ਼ਰ ਗਿਆ, ਅਸੀਂ ਇਹਦਾ ਸੰਸਕਾਰ ਕਰਨਾ ਹੈ ਬਾਹਰ ਜਾ ਕੇ, ਤੇ ਤੁਸੀਂ ਸਾਨੂੰ ਜਾਣ ਨਹੀਂ ਦਿੰਦੇ, ਇੰਨੀ ਹਮਦਰਦੀ ਵੀ ਤੁਹਾਡੇ ਅੰਦਰ ਨਹੀਂ, ਇਨਸਾਨੀਅਤ ਬਿਲਕੁਲ ਮਰ ਗਈ। ਉਹ ਕਹਿਣ ਲੱਗਾ ਵੀ ਗੱਲ ਇਹ ਹੈ, ਮੈਨੂੰ ਪਤਾ ਹੈ ਹਮਦਰਦੀ ਹੈ, ਲੇਕਿਨ ਮੈਂ ਗੁਰੂ ਦੇ ਹੁਕਮ ਦਾ ਬੱਧਾ ਹੋਇਆ ਹਾਂ, ਤੇ ਜਿੰਨਾ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਇਹਦੀ ਆਗਿਆ ਨਹੀਂ ਦਿੰਦੇ, ਉਤਨਾ ਚਿਰ ਮੈਂ ਕੁਛ ਨਹੀਂ ਕਰ ਸਕਦਾ। ਆਖਣ ਲੱਗੇ ਚੰਗਾ ਸਰ, ਤੂੰ ਪੁੱਛਿਆ, ਉਹਨਾਂ ਸਮਝਿਆ ਵੀ ਗੁਰੂ ਸਾਹਿਬ ਨੇ ਵੀ ਕਿਹੜਾ ਨਾ ਕਰਨੀ ਇਹੋ ਜਿਹੇ ਕੰਮ ਲਈ। ਇਹ ਨਹੀਂ ਸਮਝਿਆ ਕਿ ਗੁਰੂ ਤੇ ਅੰਦਰੋਂ ਜਾਣਦਾ, ਮਾਫ ਕਰਨਾ, ਜਿੰਨੇ ਅਸੀਂ ਕੁਕਰਮ ਕਰਦੇ ਹਾਂ, ਅਨਮਤ ਕਰਦੇ ਹਾਂ, ਗੁਰੂ ਦੀ ਮਤ ਤੋਂ ਉਲਟ ਕੰਮ ਕਰਦੇ ਹਾਂ, ਇਹ ਭੁੱਲ ਜਾਓ ਕਿ ਗੁਰੂ ਨੂੰ ਪਤਾ ਨਹੀਂ ਹੈ, ਸਭ ਪਤਾ ਹੈ, ਔਰ ਉਸ ਦਾ ਨਤੀਜਾ ਸਾਨੂੰ ਭੁਗਤਣਾ ਪਏਗਾ, ਅਸੀਂ ਕਦੇ ਵੀ ਮਾਫ ਨਹੀਂ ਕੀਤੇ ਜਾ ਸਕਦੇ, ਮਾਫ ਕਰਾਉਣ ਵਾਸਤੇ ਸਾਨੂੰ ਆਪਣੇ ਕਰਮ ਬਦਲਣੇ ਪੈਣਗੇ, ਉਹਨਾਂ ਦਾ ਪ੍ਰਾਸ਼ਚਿਤ ਕਰਨਾ ਹੀ ਪਏਗਾ। ਪਰ ਅਸੀਂ ਢੀਠ ਹੋ ਕੇ ਲੱਗੇ ਹਾਂ, ਅਸੀਂ ਕਹਿੰਦੇ ਲੋਕੀ ਕਿਸ ਤਰ੍ਹਾਂ ਪ੍ਰਸੰਨ ਹੁੰਦੇ ਨੇ, ਗੁਰੂ ਦੀ ਪ੍ਰਸੰਨਤਾ ਦੀ ਕੋਈ ਫਿਕਰ ਨਹੀਂ, ਫਿਰ ਗੁਰੂ ਕਿਵੇਂ ਪ੍ਰਸੰਨ ਹੁੰਦਾ, ਕਹਿੰਦੇ ਲੋਕ ਕਿਵੇਂ ਪ੍ਰਸੰਨ ਹੁੰਦੇ, ਸਮਾਜ ਕਿਵੇਂ ਪ੍ਰਸੰਨ ਹੁੰਦਾ, ਔਰ ਜਿੰਨੀਆਂ ਰਸਮਾਂ ਰੀਤਾਂ ਅਸੀਂ ਸਮਾਜ ਨੂੰ ਪ੍ਰਸੰਨ ਕਰਨ ਵਾਸਤੇ ਕਰਾਂਗੇ, ਓਨੇ ਹੀ ਗੁਰੂ ਤੋਂ ਦੂਰ 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 ਚਲੇ ਜਾਵਾਂਗੇ। ਸਤਿਗੁਰੂ ਬਾਣੀ ਚ ਕਹਿੰਦੇ ਨੇ, ਕਹਿੰਦੇ ਨੇ ਸਭ ਕੁਛ ਸੁਣਦਾ ਦੇਖਦਾ ਕਿਉਂ ਮੁਕਰ ਪਿਆ ਜਾਏ, ਕਹਿੰਦੇ ਨੇ ਉਹ ਤੇ ਸਭ ਕੁਛ ਦੇਖਦਾ ਹੈ ਸੁਣਦਾ ਹੈ, ਉੱਥੇ ਕਿਸੇ ਵਕੀਲ ਦਲੀਲ ਦੀ ਲੋੜ ਨਹੀਂ, ਮੁਨਕਰ ਹੋ ਹੀ ਨਹੀਂ ਸਕਦਾ ਬੰਦਾ ਕਿ ਮੈਂ ਇਹ ਕੰਮ ਨਹੀਂ ਕੀਤਾ ਜੀ, ਮੇਰੇ ਉੱਤੇ ਐਵੇਂ ਲਾ ਦਿੱਤਾ ਗਿਆ। ਖੈਰ ਹੋਇਆ ਕੀ, ਉਹ ਸੇਵਾਦਾਰ ਪਹਿਰੇਦਾਰ ਜਿਹੜਾ ਸੀ ਗੁਰੂ ਸਾਹਿਬ ਕੋਲ ਚਲਾ ਗਿਆ ਵੀ ਮਹਾਰਾਜ ਇਸ ਤਰ੍ਹਾਂ ਹੈ, ਜਾਣਾ ਚਾਹੁੰਦੇ ਨੇ ਸਿੱਖ ਬਾਹਰ ਸੰਸਕਾਰ ਕਰਨ ਲਈ, ਗੁਰਦੇਵ ਜਾਣਦੇ ਨੇ। ਆਖਣ ਲੱਗੇ ਨਹੀਂ, ਇੱਥੇ ਲਿਆਓ, ਬਾਲਣ ਇਕੱਠਾ ਕਰੋ, ਲੱਕੜਾਂ ਜੋੜੋ, ਮੜੀ ਬਣਾਓ, ਉਹਦਾ ਅਸੀਂ ਹੱਥੀਂ ਸੰਸਕਾਰ ਕਰਾਂਗੇ। ਲੱਕੜਾਂ ਕਿਹੜੇ ਦਿੱਤੀਆਂ ਗਈਆਂ, ਫੱਟਾ ਉੱਤੇ ਰੱਖ ਦਿੱਤਾ ਸਮੇਤ ਬੰਦੇ ਦੇ, ਵਕਤਾਰਿਆ ਨੇੜੇ ਨੇੜੇ, ਗੁਰੂ ਸਾਹਿਬ ਕਹਿੰਦੇ ਲੰਗਰ ਚੋਂ ਬਲਦਾ ਚੋ ਲਿਆਓ ਤਾਂ ਕਿ ਅੱਗ ਲਾਈਏ, ਆਪਣੇ ਹੱਥੀਂ ਲਾਵਾਂਗੇ। ਜਿਸ ਵੇਲੇ ਅੱਗ ਦੀ ਗੱਲ ਆ ਗਈ ਤੇ ਅੱਗ ਬਲਦੀ ਆ ਗਈ ਤੇ ਲਾਉਣ ਵਾਸਤੇ ਸਤਿਗੁਰੂ ਉੱਠ ਪਏ, ਤਾਂ ਉਹ ਜਿਹੜਾ ਜਿਉਂਦਾ ਮੁਰਦਾ ਬਣਿਆ ਸੀ ਤਰਾਹ ਕੇ ਉੱਠ ਗਿਆ, ਰੌਲਾ ਪਾਤਾ ਉਹਨੇ, ਕਹਿੰਦਾ ਇਸ ਵਾਸਤੇ ਸੀ ਮੇਰੀ ਗੱਲ, ਮੈਂ ਤੇ ਮਰਨਾ ਨਹੀਂ, ਤੇ ਉਹ ਜਿਹੜੇ ਬਣਾਈ ਫਿਰਦੇ ਸੀ ਮੁਰਦਾ, ਉਹਨਾਂ ਦੀਆਂ ਧੌਣਾ ਨੀਵੀਆਂ, ਅਖੁੱਚੀ ਨਹੀਂ ਕਰ ਸਕਦੇ ਕਿਹੜੇ ਮੂੰਹ ਨਾਲ ਉਹ ਗੁਰੂ ਸਾਹਿਬ ਦੇ ਸਾਹਮਣੇ ਖਲੋਣ। ਬੜੀ ਦਰਦਨਾਕ ਦਸ਼ਾ ਸੀ ਉਹਨਾਂ ਦੀ। ਸਤਿਗੁਰੂ ਕਹਿਣ ਲੱਗੇ ਇਤਨਾ ਹੀ ਭਰੋਸਾ, ਇਤਨਾ ਹੀ ਯਕੀਨ, ਬਸ ਜ਼ਰਾ ਤਾਂ ਪਰ ਪ੍ਰੀਖਿਆ ਦੀ ਕਸਵੱਟੀ ਤੇ ਪਾਏ ਗਏ ਤੇ ਬਸ। ਤੇ ਕਿੱਥੇ ਕਹਿੰਦੇ ਉਹ ਤਾਨ ਮਨ ਧਨ ਸਭ ਕੁਝ ਗੁਰੂ ਦਾ, ਤੁਸੀਂ ਤੇ ਇੱਕ ਥੋੜਾ ਜਿਹਾ ਟਾਈਮ ਨਹੀਂ ਦੇ ਸਕੇ, ਵਕਤ ਨਹੀਂ ਦੇ ਸਕੇ, ਤੇ ਮਾੜੀ ਜੀ ਪਰਖ ਦੀ ਕਸਵੱਟੀ ਉੱਤੇ ਟਿਕ ਨਹੀਂ ਸਕੇ, ਤੇ ਆਖਦੇ ਉਹ ਸਭ ਕੁਝ ਗੁਰੂ ਦਾ। ਭਾਈ ਸੰਤੋਖ ਸਿੰਘ ਜੀ ਨੇ ਇਸ ਘਟਨਾ ਦਾ ਜ਼ਿਕਰ ਕਰਦਿਆਂ ਗੁਰੂ ਸਾਹਿਬ ਨੇ ਜੋ ਕੁਝ ਕਿਹਾ ਉਹਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ, ਰੋਵਤ ਰੀਜ ਪਰੈ ਗੁਰਦੇਵ ਤੋਂ ਮੂਏ ਕੋ ਰੋਵਤ ਗ੍ਰਾਮ ਕੀ ਨਾਰੀ। ਕਹਿਣ ਲੱਗੇ ਜੇ ਰੋਣ ਨਾਲ ਹੀ, ਉੱਤੋਂ ਅਥਰੂ ਵਧਾਉਣ ਨਾਲ ਹੀ ਪਰਮਾਤਮਾ ਗੁਰੂ ਪ੍ਰਸੰਨ ਹੁੰਦਾ ਹੈ ਨਾ, ਤੇ ਕੋਈ ਬੰਦਾ ਗੁਜ਼ਰ ਜਾਏ, ਬੀਬੀਆਂ ਬੜਾ ਸਿਸਟਮੈਟਿਕ ਰੋਂਦੀਆਂ, ਉਹਨਾਂ ਵਰਗਾ ਕੋਈ ਰੋ ਨਹੀਂ ਸਕਦਾ, ਤੇ ਉਹਨਾਂ ਤੇ ਵੀ ਪਰਮਾਤਮਾ ਨੂੰ ਪ੍ਰਸੰਨ ਹੋ ਜਾਣਾ ਚਾਹੀਦਾ। ਲੇਕਿਨ ਉਹ ਰੋਣਾ ਸਾਰਾ ਉੱਤੋਂ ਹੁੰਦਾ, ਵਕਤ ਹੀ ਹੁੰਦਾ, ਮੁੜ ਕੇ ਸਭ ਉਸੇ ਪਾਸੇ ਤੁਰ ਪੈਂਦੇ ਨੇ। ਰੋਵਤ ਰੀਝ ਪਰ ਹੈ ਗੁਰਦੇਵ ਤੋ ਮੂਹੇ ਕੋ ਰੋਵਤ ਗ੍ਰਾਮ ਕੀ ਨਾਰੀ। ਫਿਰ ਕਹਿਣ ਲੱਗੇ, ਕੀਰਤਨ ਤੇ ਜੋ ਰੀਝ ਪਰ ਹੈ ਤੋ ਕੀਰ ਕਪੋਤ ਪੁਕਾਰ ਵਿਚਾਰੀ। ਕਹਿੰਦੇ ਜੀ ਉੱਤੋਂ ਉੱਤੋਂ ਅਸੀਂ ਕੀਰਤਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਤੁਸੀਂ ਪੜ੍ਹਦੇ ਹੀ ਸੀ, ਕੀਰਤਨ ਕਰਦੇ ਹੀ ਸੀ, ਤੇ ਸਮਝਿਆ ਵੀ ਗੁਰੂ ਇਹਦੇ ਨਾਲ ਪ੍ਰਸੰਨ ਹੋ ਜਾਏਗਾ ਤੇ ਗੁਰੂ ਨੂੰ ਪਤਾ ਨਹੀਂ ਲੱਗੇਗਾ। ਕਹਿਣ ਲੱਗੇ ਜੇ ਇਸ ਤਰ੍ਹਾਂ ਹੀ ਰਜਾਉਣ ਦੀ ਕਹਾਣੀ ਹੋਵੇ ਤਾਂ ਜਿਹੜੇ ਪੰਛੀ ਨੇ ਬੜੀਆਂ ਸੁੰਦਰ ਆਵਾਜ਼ਾਂ ਕੱਢਦੇ ਨੇ ਭਾਈ, ਉਹ ਤੇ ਓਰੀਜਨੈਲਿਟੀ ਹੈ ਉਹਨਾਂ ਆਵਾਜ਼ਾਂ ਦੇ ਅੰਦਰ, ਅੰਦਰ ਦੀ ਹੂਕ ਹੈ, ਫਿਰ ਤੇ ਉਹਨਾਂ ਦੀ ਕਲਿਆਣ ਹੋਣੀ ਚਾਹੀਦੀ ਹੈ। ਤੋ ਕੀਰ ਕਪੋਤ ਪੁਕਾਰ ਉਚਾਰੀ। ਫਿਰ ਕਹਿਣ ਲੱਗੇ ਜੇ ਕਹਿੰਦੇ ਹੋ ਵੀ ਸਿਰਫ ਪਾਣੀ ਚ ਚੁੱਭੀ ਲਾਉਣ ਨਾਲ ਹੀ ਗੱਲ ਬਣਨੀ ਹੈ, ਕਹਿੰਦੇ ਨੇ ਮੱਜਤ ਦਾਦਰ ਡੱਡੂ ਦਿੱਤ ਚੁੱਭੀਆਂ ਪਿਆ ਲਾਉਂਦਾ। ਜੇ ਕਹਿੰਦੇ ਉਹ ਮੌਨ ਰੱਖਣ ਨਾਲ, ਚੁੱਪ ਕਰਨ ਨਾਲ ਹੀ ਗਤੀ ਹੋਣੀ ਹੈ। ਮੱਜਤ ਦਾਦਰ ਮੌਨ ਮਹੀਰ ਹੂ, ਕਹਿੰਦੇ ਨੇ ਰੁੱਖ ਜਿਹੜੇ ਨੇ ਉਹ ਵੀ ਚੁੱਪ ਰਹਿੰਦੇ ਨੇ, ਪੱਥਰ ਵੀ ਚੁੱਪ ਰਹਿੰਦੇ ਨੇ, ਤੇ ਜੰਗਲਾਂ ਦੇ ਅੰਦਰ ਬਾਂਦਰ ਆਦਿਕ ਸਭ ਨੰਗੇ ਪੈਰੀ ਨਗਨ ਫਿਰਦੇ ਪਏ ਨੇ। ਬਾਨਰ ਕਾਨਨ ਫੁੱਲ ਫੁਲਾਈ, ਤੇ ਕਿੰਨੀਆਂ ਬਨਸਪਤੀਆਂ ਖਿੜੀਆਂ ਨੇ, ਕਿੰਨੇ ਫੁੱਲ ਖਿੜੇ ਨੇ ਫੁਲਵਾਰੀਆਂ ਦੇ ਅੰਦਰ, ਜੇ ਤੁਸੀਂ ਕਹੋ ਵੀ ਚਾਰ ਫੁੱਲ ਕਰਨ ਭੇਟ ਕਰਨ ਵਾਲੀ ਗੱਲ ਬਣ ਜਾਣੀ ਹੈ। ਸਤਿਗੁਰੂ ਕਹਿੰਦੇ ਸਭ ਉਤਲੇ ਕਰਮ ਹਨ, ਜਿੰਨਾ ਚਿਰ ਅੰਦਰ ਦੀ ਗੱਲ ਨਹੀਂ ਬਣਦੀ, ਪ੍ਰੀਤ ਪ੍ਰਤੀਤ ਕੀ ਲੇਸ ਬਿਨਾ ਸਿੱਖ ਪੰਡਿਤ ਗਾਇਕ ਜਾਵਤ ਹਾਰੀ। ਕਹਿੰਦੇ ਨੇ ਅੰਦਰੋਂ ਪ੍ਰੇਮ ਨਹੀਂ, ਅੰਦਰੋਂ ਪ੍ਰਤੀਤ ਤੇ ਭਰੋਸਾ ਨਹੀਂ, ਭਾਵੇਂ ਕੋਈ ਸਧਾਰਨ ਸਿੱਖ ਹੈ, ਭਾਵੇਂ ਕੋਈ ਬੜਾ ਵੰਡ ਪੰਡਿਤ ਗਿਆਨੀ ਵਿਦਵਾਨ ਹੈ, ਤੇ ਭਾਵੇਂ ਕੋਈ ਬੜਾ ਤਗੜਾ ਗਾਇਕ ਹੈ, ਕੀਰਤਨਕਾਰ ਹੈ, ਕੁਝ ਵੀ ਹੈ, ਉਹ ਜੀਵਨ ਦੀ ਬਾਜ਼ੀ ਹਾਰ ਕੇ ਚਲਾ ਜਾਏਗਾ, ਕਿਉਂਕਿ ਉਸ ਨੂੰ ਇਸ ਗੱਲ ਤੇ ਪ੍ਰਤੀਤ ਨਹੀਂ ਕਿ ਗੁਰੂ ਜੋ ਕੁਝ ਕਹਿੰਦੇ ਨੇ ਇਹ ਯਥਾਰਥ ਹੈ, ਇਹ ਠੀਕ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮਨਨ ਵਿੱਚ ਇਤਨੀ ਸੱਤਾ ਹੈ, ਜੇ ਕੋਈ ਪ੍ਰਤੀਤ ਕਰਕੇ ਵਿਸ਼ਵਾਸ ਕਰਕੇ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਕਰੇ ਤਾਂ ਉਹ ਮਨੁੱਖ ਅਕਾਲ ਪੁਰਖ ਦੇ ਰੂਪ ਅੰਦਰ, ਅਕਾਲ ਪੁਰਖ ਦੀ ਹਸਤੀ ਅੰਦਰ ਲੀਨ ਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮੰਨਣ ਨਾਲ ਪਾਵੇ ਹੈ ਮੋਖ ਦੁਆਰ, ਜਮਣ ਮਰਨ ਤੋਂ ਮੁਕਤੀ, ਉਸ ਪਰਮਾਤਮਾ ਦਾ ਦਰ, ਇਹ ਉਹਨਾਂ ਮਨੁੱਖਾਂ ਨੂੰ ਪ੍ਰਾਪਤ ਹੁੰਦਾ ਜਿਹੜੇ ਇਹ ਘਾਲਣਾ ਘਾਲਦੇ ਨੇ। ਮੰਨੈ ਪਾਵੇ ਹੈ ਮੋਖ ਦੁਆਰ। ਫਿਰ ਕਹਿੰਦੇ ਨੇ ਮੰਨੈ ਪਰਵਾਰ ਹੈ ਸਾਧਾਰ, ਸਾਧਾਰ ਦਾ ਮਤਲਬ ਹੈ ਆਸਰਾ, ਆਸਰੇ ਸਹਿਤ। ਕਹਿੰਦੇ ਨੇ ਜਿਹੜੇ ਬੰਦੇ ਵਿਸ਼ਵਾਸ ਕਰਦੇ ਨੇ, ਉਹਨਾਂ ਦੇ ਨਜ਼ਦੀਕ ਆਉਣ ਵਾਲੇ ਜਿਹੜੇ ਲੋਕ ਹਨ ਉਹਨਾਂ ਨੂੰ ਵੀ ਉਹ ਆਸਰਾ ਮਿਲਦਾ ਹੈ। ਇੱਕ ਸ਼ਲੋਕ ਰੋਜ਼ ਪੜ੍ਹਦੇ ਹਾਂ, ਧਿਆਨ ਨਹੀਂ ਦਿੱਤਾ ਸੀ। ਕਹਿੰਦੇ ਨੇ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਉਹਨਾਂ ਦੇ ਨਾਲ ਲੱਗ ਕੇ ਕਿਤਨੀ ਦੁਨੀਆ ਹੋਰ ਪਾਰ ਉਤਰਦੀ ਹੈ। ਗੁਰਮੁਖਾਂ ਦਾ, ਭਗਤਾਂ ਦਾ ਪਰਿਵਾਰ ਜਿਹੜਾ ਨਾ, ਉਹ ਰਿਸ਼ਤੇ ਨਾਤੇ ਦਾ ਪਰਿਵਾਰ ਨਹੀਂ ਹੁੰਦਾ। ਅੱਗੇ ਵੀ ਮੈਂ ਜ਼ਿਕਰ ਕੀਤਾ ਸੀ ਵੀ ਗੁਰੂ ਨਾਨਕ ਸਾਹਿਬ ਨੇ ਜਿਹੜਾ ਪਰਿਵਾਰ ਬਣਾਇਆ ਉਹਦੇ 'ਚ ਪੁੱਤਰ ਗੁਰੂ ਅੰਗਦ ਹੈ, ਪੋਤਰਾ ਅਮਰਦਾਸ ਹੈ, ਪੜੋਤਾ ਰਾਮਦਾਸ ਹੈ। ਉਹਨਾਂ ਦੇ ਪਰਿਵਾਰ ਵਿੱਚ ਉਹੀ ਲੋਕ ਗਿਣੇ ਜਾਣਗੇ ਜਿਹੜੇ ਲੋਕ ਉਹਨਾਂ ਦੀ ਪਰੰਪਰਾ ਨਾਲ, ਜਿਹੜੇ ਲੋਕ ਉਹਨਾਂ ਦੀ ਮਰਿਆਦਾ ਨਾਲ ਤੇ ਉਹਨਾਂ ਦੇ ਨਿਸ਼ਚੇ ਨਾਲ ਜੁੜੇ ਨੇ। ਇਸੇ ਕਰਕੇ ਜਦੋਂ ਸਾਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਸਾਨੂੰ ਕਿਹਾ ਜਾਂਦਾ ਹੈ ਕਿ ਭਾਈ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੈ, ਕਿਉਂਕਿ ਸਾਨੂੰ ਅੰਦਰੋਂ ਪ੍ਰਤੀਤ ਕਰਨ ਦੀ ਗੱਲ ਜਿਹੜੀ ਉਹ ਦੱਸੀ ਜਾਂਦੀ ਹੈ, ਅੰਦਰਲੇ ਵਿਸ਼ਵਾਸ ਦੀ ਗੱਲ ਕੀਤੀ ਜਾਂਦੀ ਹੈ ਵੀ ਗੁਰੂ ਨਾਲ ਤੁਹਾਡਾ ਆਂਤਰਿਕ ਅੰਤਰੀਵ ਸੰਬੰਧ ਬਣਿਆ ਹੈ, ਤੁਹਾਡਾ ਨਾਤਾ ਆਤਮਕ ਬਣਿਆ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ ਚੌਧਰੀ ਡੱਲੇ ਨੇ ਅਰਜ਼ ਕੀਤੀ ਸੀ। ਆਖਣ ਲੱਗਾ, ਮੈਨੂੰ ਵੀ ਤੁਹਾਡੇ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਚਾਹੀਦੀ ਹੈ, ਚਾਹੁੰਦਾ ਹਾਂ ਤੁਹਾਡੇ ਨਾਲ ਸਾਂਝ ਬਣੇ। ਤੇ ਉਸ ਬੰਦੇ ਨੇ ਬੜੀ ਕੁਰਬਾਨੀ ਕੀਤੀ ਸੀ ਉਸ ਵਕਤ, ਮਾਫ ਕਰਨਾ ਆਪਾਂ ਕੁਛ ਨਹੀਂ ਕਰ ਰਹੇ, ਉਸ ਵਕਤ ਜਦੋਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਿੱਛੇ ਸਰਕਾਰੀ ਅਮਲਾ ਫੌਜ ਐਨ ਲੱਗੀ ਸੀ, ਤੇ ਜਿਹੜਾ ਬੰਦਾ ਉਹਨਾਂ ਨੂੰ ਪਨਾਹ ਦਿੰਦਾ ਸੀ ਨਾ, ਉਹਨਾਂ ਨੂੰ ਕੋਲ ਰੱਖਦਾ ਸੀ, ਖਤਮ, ਹਕੂਮਤ ਮਾਰ ਦਿੰਦੀ ਸੀ। ਇੱਥੋਂ ਤੱਕ ਵੱਡੇ ਵੱਡੇ ਸ਼ਰਧਾਲੂ ਥਿੜਕ ਗਏ, ਕਹਿਣ ਲੱਗੇ ਸਾਡੇ ਘਰੋਂ ਜਿੱਦਾਂ ਹੁੰਦਾ ਜੇ ਛੇਤੀ ਨਿਕਲੋ। ਉਸ ਵਕਤ ਉਸ ਬੰਦੇ ਨੇ ਧਨ ਵੀ ਕੋਲ ਹੈ, ਇਲਾਕੇ ਦੀ ਜਾਗੀਰ ਵੀ ਹੈ, ਜਵਾਨ ਵੀ ਹੈਗੇ ਨੇ, ਤੇ ਬੜਾ ਕੁਝ ਨਿਸ਼ਾਵਰ ਕੀਤਾ ਉਸਨੇ, ਦਿਨ ਰਾਤ ਲੰਗਰ ਸੇਵਾ ਸਾਰਾ ਕੁਝ ਉਹਨੇ ਕੀਤਾ। ਲੇਕਿਨ ਸਤਿਗੁਰੂ ਕਹਿੰਦੇ ਨਹੀਂ, ਤੂੰ ਜੋ ਮੰਗ ਮੰਗੀ ਹੈ ਇਹ ਨਹੀਂ ਹੋ ਸਕਦੀ। ਉਹ ਆਖਣ ਲੱਗਾ, ਹੈ ਇਹ ਕੀ ਗੱਲ, ਸਾਨੂੰ ਵੀ ਸ਼ਾਇਦ ਭੁਲੇਖਾ ਪੈ ਜਾਂਦਾ, ਇਤਨਾ ਕੁਝ ਕਰ ਰਹੇ ਅਜੇ ਵੀ ਨਾ, ਉਹਨੂੰ ਨਾ ਹੋ ਗਈ। ਕਹਿਣ ਲੱਗਾ, ਇਹ ਕਿਸ ਤਰ੍ਹਾਂ ਦੀ ਗੱਲ ਹੈ। ਸਤਿਗੁਰੂ ਕਹਿਣ ਲੱਗੇ, ਤੂੰ ਦੁਨੀਆ ਦੀ ਸਾਂਝ ਸਾਡੇ ਨਾਲ ਪਾਈ ਹੈ, ਤੇ ਦੁਨੀਆ ਦੇ ਪਦਾਰਥ ਤੈਨੂੰ ਮਿਲ ਜਾਣਗੇ, ਜੋ ਦਿੱਤਾ ਉਹੀ ਮਿਲਣਾ ਨਾ, ਜੋ ਬੀਜਿਆ ਉਹੀ ਵੱਢਣਾ ਨਾ, ਬਹੁਤ ਕੁਝ ਮਿਲੇਗਾ। ਲੇਕਿਨ ਭਗਤਾ ਪੁਰਖਾ, ਤੂੰ ਆਤਮਾ ਦੀ ਸਾਂਝ ਸਾਡੇ ਨਾਲ ਨਹੀਂ ਪਾਈ, ਜਦੋਂ ਉਹ ਪਾ ਲੈਗਾ ਉਹ ਵੀ ਗੱਲ ਬਣ ਜਾਏਗੀ। ਤਾਂ ਗੁਰੂ ਨਾਲ ਅੰਮ੍ਰਿਤ ਛਕ ਕੇ ਮਨੁੱਖ ਇੱਕ ਆਤਮਕ ਸਾਂਝ, ਇੱਕ ਰੂਹਾਨੀਅਤ ਰਿਸ਼ਤਾ ਪੈਦਾ, ਰੂਹਾਨੀ ਰਿਸ਼ਤਾ ਪੈਦਾ ਕਰਦਾ। ਤੇ ਜਿਹੜੇ ਬੰਦੇ ਆਤਮਾ ਦਾ ਫਿਕਰ ਨਹੀਂ ਕਰਦੇ, ਉਹਨਾਂ ਨੂੰ ਇਸ ਰਿਸ਼ਤੇ ਦੀ ਕੋਈ ਪ੍ਰਵਾਹ ਨਹੀਂ, ਉਹ ਅੰਮ੍ਰਿਤ ਦੀ ਥਾਂ ਜ਼ਹਿਰ ਪੀਣ ਨੂੰ ਤਿਆਰ ਨੇ, ਪੀ ਜਾਣਗੇ, ਕੋਈ ਮਤਲਬ ਨਹੀਂ ਉਹਨਾਂ ਦਾ, ਤੇ ਜ਼ਹਿਰ ਵੀ ਬਹੁਤ ਹੈ, ਪੀਣ ਵਾਲੇ ਵੀ ਬਹੁਤ ਨੇ, ਫਿਕਰ ਕੋਈ ਨਹੀਂ। ਲੇਕਿਨ ਜੇ ਕੋਈ ਕਹਿੰਦਾ ਹੈ ਕਿ ਭਾਈ ਮੈਂ ਤੇ ਆਪਣੇ ਆਪੇ ਦੀ ਗਤੀ ਚਾਹੁੰਦਾ ਹਾਂ, ਮੁਕਤੀ ਚਾਹੁੰਦਾ ਹਾਂ, ਇਹਨਾਂ ਸਦੀਵੀ ਦੁੱਖਾਂ ਦੀ ਕਹਾਣੀ ਨੂੰ ਮੁਕਾ ਦੇਣਾ ਚਾਹੁੰਦਾ ਹਾਂ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਰਿਵਾਰ ਵਿੱਚ ਉਸ ਨੂੰ ਰਲਣਾ ਪਏਗਾ, ਫਿਰ ਗੁਰਮੁਖ ਭਗਤਾਂ ਦੇ ਪਰਿਵਾਰ ਵਿੱਚ ਉਹਨੂੰ ਆਉਣਾ ਪਏਗਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਜਿਹੜੇ ਬੰਦੇ ਪ੍ਰਤੀਤ ਕਰਦੇ ਹਨ ਨਾ, ਉਹਨਾਂ ਦਾ ਜਿਹੜਾ ਪਰਿਵਾਰ ਹੈ, ਉਹਨਾਂ ਦੇ ਨਿੱਤਵਰਤੀ ਨੇੜੇ ਆਉਣ ਵਾਲੇ ਜਿਹੜੇ ਉਹਨਾਂ ਦੇ ਮਾਰਗ ਉੱਤੇ ਚੱਲਣ ਵਾਲੇ ਲੋਕ ਨੇ, ਇਹ ਕਹਾਣੀ ਬਿਲਕੁਲ ਗਲਤ ਹੈ ਕਿ ਇੱਕ ਬੰਦਾ ਜਿਹੜਾ ਉਹ ਕਰ ਲਵੇ ਤੇ ਬਾਕੀ ਸਾਰੇ ਬਿਨਾਂ ਕੀਤੇ ਹੀ ਤਰ ਜਾਣਗੇ। ਆਤਮਕ ਦੁਨੀਆ ਵਿੱਚ ਇਹ ਕਹਾਣੀ, ਸਾਇੰਸ ਤੇ ਧਰਮ ਦਾ ਸਿਰਫ ਇਹ ਬੜਾ ਵੱਡਾ ਫਰਕ ਹੈ ਕਿ ਸਾਇੰਸ ਵਿੱਚ ਕਿਸੇ ਬੰਦੇ ਨੇ ਪੱਖੇ ਦੀ ਖੋਜ ਕੀਤੀ ਹੈ, ਅਸੀਂ ਸਾਰੇ ਹਵਾ ਮਾਣ ਰਹੇ ਹਾਂ, ਸਾਨੂੰ ਖੋਜ ਕਰਨ ਦੀ ਲੋੜ ਨਹੀਂ, ਸਾਨੂੰ ਕੋਈ ਪਤਾ ਨਹੀਂ ਹੈ ਕਿ ਕਿਹਦਾ ਸਿਸਟਮ ਕੀ ਹੈ, ਮਾੜਾ ਜਿਹਾ ਖਤਮ ਬੰਦ ਹੋ ਜਾਏ ਅਸੀਂ ਰਿਪੇਅਰ ਵੀ ਨਹੀਂ ਕਰ ਸਕਦੇ, ਕੋਈ ਹੋਰ ਕਰੇਗਾ ਆਣ ਕੇ। ਲੇਕਿਨ ਧਰਮ ਦੀ ਦੁਨੀਆ ਵਿੱਚ ਇਹ ਕਹਾਣੀ ਬਿਲਕੁਲ ਨਹੀਂ ਚੱਲਦੀ। ਧਰਮ ਦੀ ਦੁਨੀਆ ਵਿੱਚ ਹਰ ਬੰਦੇ ਨੂੰ ਆਪ ਗੋਤਾ ਲਾਉਣਾ ਪੈਂਦਾ, ਆਪਣੀ ਆਤਮਾ ਆਪ ਹਲੂਲ ਕਰਨੀ ਪੈਂਦੀ ਹੈ, ਇੱਥੇ ਆਣ ਕੇ ਧਰਮ ਤੇ ਸਾਇੰਸ ਦਾ ਆਪਸ ਅਮੇਲ ਹੋ ਜਾਂਦਾ, ਅਜੋੜ ਹੋ ਜਾਂਦਾ। ਤੇ ਅਸੀਂ ਸਮਝਦੇ ਹਾਂ ਵੀ ਸ਼ਾਇਦ ਇਹ ਵੀ ਇਸੇ ਤਰ੍ਹਾਂ ਦੀ ਗੱਲ ਹੈ ਕਿ ਇਹ ਆਤਮਕ ਸੁੱਖ ਵੀ ਸ਼ਾਇਦ ਇਸੇ ਤਰ੍ਹਾਂ ਪੈਸੇ ਨਾਲ ਵਿਆਜੇ ਜਾ ਸਕਣਗੇ। ਨਹੀਂ, ਸਤਿਗੁਰੂ ਕਹਿੰਦੇ ਨੇ, ਜਿਹੜੇ ਲੋਕ ਉਹਨਾਂ ਪ੍ਰਤੀਤ ਵਾਲੇ ਲੋਕਾਂ ਦੇ ਪਰਿਵਾਰ ਵਿੱਚ ਸ਼ਾਮਲ ਹੁੰਦੇ ਹਨ, ਉਹਨਾਂ ਨੂੰ ਆਧਾਰ ਮਿਲਦਾ ਹੈ ਵਾਹਿਗੁਰੂ ਅਕਾਲ ਪੁਰਖ ਦਾ ਆਸਰਾ, ਤੇ ਉਹ ਫਿਰ ਸਦਗਤੀ ਪ੍ਰਾਪਤ ਕਰਦੇ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਿਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ। ਦੋ ਤਿੰਨ ਮਿੰਟ ਤੁਹਾਡੇ ਮੈਂ ਕੁਛ ਉਚਾਰਨ ਸੰਬੰਧੀ ਲੈਣੇ ਹਨ, ਪੜ੍ਹਦੇ ਹਾਂ ਅਸੀਂ ਸਾਰੇ ਬਾਣੀ। ਆਹ ਜਿਹੜੀ ਪੰਕਤੀ ਹੈ, ਮੇਰਾ ਖਿਆਲ ਹੈ ਵੀ ਕੋਈ ਵਿਰਲਾ ਬੰਦਾ ਇਹਨੂੰ ਧਿਆਨ ਨਾਲ ਪੜ੍ਹਦਾ। ਮੰਨੈ ਤਰੈ ਤਾਰੇ ਗੁਰਸਿੱਖ, ਅਸੀਂ ਸਾਰੇ ਇੱਦਾਂ ਪੜ੍ਹਦੇ ਹਾਂ, ਮੰਨੈ ਤਰੇ ਤਾਰੇ ਗੁਰਸਿੱਖ, ਅਸੀਂ ਇਹਦੇ ਪੜ੍ਹਦੇ ਹਾਂ। ਪਹਿਲੀ ਗਲਤੀ ਅਸੀਂ ਇਹ ਕਰਦੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ 'ਚ ਜਿੰਨੀਆਂ ਆਈਆਂ ਨੇ ਦੁਲਾਵਾਂ ਉਹ ਨਹੀਂ ਪੜ੍ਹਦੇ ਅੱਜ ਕੱਲ੍ਹ, ਅਤੇ ਜਦੋਂ ਅਸੀਂ ਦੁਲਾਂ ਦੀ ਲਾਂ ਬਣਾ ਕੇ ਪੜ੍ਹਦੇ ਹਾਂ ਤਾਂ ਅਰਥ ਬਦਲ ਜਾਂਦਾ, ਫਿਰ ਅਰਥ ਉਹ ਨਹੀਂ ਰਹਿੰਦਾ। ਇਹਨਾਂ ਪੌੜੀਆਂ ਦੇ ਆਰੰਭ ਵਿੱਚ ਆਇਆ ਮੰਨੇ ਕੀ ਗਤ, ਜਿਸਨੇ ਮੰਨ ਲਿਆ ਹੈ ਉਸ ਦੀ ਆਪ ਅਵਸਥਾ, ਉੱਥੇ ਇੱਕ ਲਾਂ ਏ। ਲੇਕਿਨ ਆਇਆ ਮੰਨੈ ਤਰੈ ਤਾਰੇ ਗੁਰ ਸਿੱਖ, ਇੱਥੇ ਮੰਨੈ ਦੋ ਲਾਵਾਂ ਨੇ, ਇਹਦਾ ਮਤਲਬ ਮੰਨਣ ਨਾਲ, ਜੇ ਮੰਨ ਲਿਆ ਜਾਏ, ਜੇ ਮਨ ਵਿੱਚ ਪ੍ਰਤੀਤ ਪੈਦਾ ਕੀਤੀ ਜਾਏ, ਇਹਦਾ ਅਰਥ ਉਹਦੇ ਨਾਲ ਮੇਲ ਨਹੀਂ ਖਾਂਦਾ। ਤੋ ਇਹ ਜਿਹੜੀ ਪੰਕਤੀ ਹੈ ਇਹਦੇ 'ਚ ਹੈ ਮੰਨੈ ਤਰੈ ਤਾਰੇ ਗੁਰ ਸਿੱਖ, ਗੁਰਸਿੱਖ ਇਕੱਠਾ ਲਫ਼ਜ਼ ਨਹੀਂ ਹੈ, ਪੜ੍ਹਦੇ ਹਾਂ ਅਸੀਂ ਗੁਰਸਿੱਖ ਲੇਕਿਨ ਇਕੱਠਾ ਲਫ਼ਜ਼ ਨਹੀਂ ਹੈ ਇੱਥੇ, ਕਿਉਂਕਿ ਇੱਥੇ ਗੁਰ ਦੇ ਰਾਰੇ ਨੂੰ ਔਂਕੜ ਪਿਆ ਤੇ ਸਿੱਖ ਜਿਹੜਾ ਹੈ ਉਹ ਮੁਕਤਾ ਹੈ। ਗੁਰ ਇੱਕ ਵਚਨ ਹੈ, ਸਿੱਖ ਬਹੁ ਵਚਨ ਹੈ। ਗੁਰਸਿੱਖ ਇਕੱਠਾ ਸ਼ਬਦ ਵੀ ਆਉਂਦਾ, ਗੁਰਸਿੱਖਾਂ ਕੀ ਅਰਥ ਉੜਦੇ ਆਉਂਦਾ, ਲੇਕਿਨ ਉਹ ਡਿਫਰੈਂਟ ਵੱਖਰਾ ਲਫ਼ਜ਼ ਹੈ। ਇੱਥੇ ਇਹ ਦੋ ਵੱਖਰੇ ਲਫ਼ਜ਼ ਨੇ ਔਰ ਬਾਣੀ ਇਸ ਪੰਕਤੀ ਦਾ ਅਰਥ ਹੈ ਕਿ ਪ੍ਰਤੀਤ ਨਾਲ ਪਰਮਾਤਮਾ ਵਿੱਚ ਵਿਸ਼ਵਾਸ ਕਰਨ ਨਾਲ ਕੀ ਹੁੰਦਾ ਹੈ, ਤਰਹਿ ਗੁਰ ਤਾਰੇ ਸਿੱਖ। ਗੁਰੂ ਆਪ ਤਰਦਾ ਹੈ ਤੇ ਸਿੱਖਾਂ ਨੂੰ ਤਾਰਦਾ ਹੈ, ਸਿੱਖ ਜਿਹੜੇ ਨੇ ਉਹ ਵੀ ਤਾਰੇ ਜਾਂਦੇ ਨੇ ਗੁਰੂ ਦੇ ਰਸਤੇ, ਕਿਉਂਕਿ ਗੁਰੂ ਜਿਹੜਾ ਹੈ ਉਹ ਪ੍ਰਤੀਤ ਦਾ ਵਿਸ਼ਵਾਸ ਦਾ ਮਾਰਗ ਪੈਦਾ ਕਰਦਾ ਹੈ। ਸਤਿਗੁਰੂ ਆਪ ਭਗਤੀ ਕਰਦੇ ਹਨ, ਆਪ ਨਾਮ ਜਪਦੇ ਨੇ, ਆਪ ਰੱਬੀ ਵਿਸ਼ਵਾਸ ਵਿੱਚ ਜਿਉਂਦੇ ਹਨ ਤੇ ਉਹਨਾਂ ਦਾ ਜਿਹੜਾ ਪਰਿਵਾਰ ਹੈ, ਉਹਨਾਂ ਦੇ ਨੇੜੇ ਜਿਹੜੇ ਆਉਣ ਵਾਲੇ ਗੁਰਸਿੱਖ ਨੇ, ਉਹ ਵੀ ਉਸ ਵਿਸ਼ਵਾਸ ਦੇ ਰਸਤੇ ਉਹ ਮਾਰਗ ਅਪਣਾ ਕੇ ਤੇ ਉਹ ਵੀ ਤਰ ਜਾਂਦੇ ਨੇ, ਉਹ ਵੀ ਪਾਰ ਹੋ ਜਾਂਦੇ ਨੇ। ਗੁਰੂ ਆਪ ਤਰਦਾ ਹੈ ਤੇ ਸਿੱਖਾਂ ਨੂੰ ਤਾਰ ਕੇ ਇਸ ਰਸਤੇ ਉੱਤੇ ਪਾਰ ਕਰਦਾ ਹੈ। ਪੰਕਤੀ ਦਾ ਅਰਥ ਤੇ ਇਹ ਹੈ ਕਿ ਮੰਨੈ ਤਰੈ ਤਾਰੇ ਗੁਰ ਸਿੱਖ। ਇਹ ਤਾਂ ਅਸਾਂ ਨਿਰਣਾ ਕਰਨਾ ਹੈ ਕਿ ਅਸੀਂ ਗੁਰੂ ਦੇ ਪਰਿਵਾਰ ਵਿੱਚ ਸ਼ਾਮਿਲ ਹੋਣਾ ਜਾਂ ਨਹੀਂ ਹੋਣਾ। ਅਸੀਂ ਭਗਤਾਂ ਦੇ, ਗੁਰਮੁਖਾਂ ਦੇ, ਪ੍ਰਤੀਤ ਵਾਲਿਆਂ ਦੇ ਪਰਿਵਾਰ ਵਿੱਚ ਆਪਣੇ ਆਪ ਨੂੰ ਦਾਖਲ ਕਰਨਾ ਹੈ ਕਿ ਨਹੀਂ ਕਰਨਾ। ਜੇ ਭਾਈ ਉਸ ਅਵਸਥਾ ਦੀ ਮੰਗ ਕਰਦੇ ਆ ਅਸੀਂ ਕਿ ਇਹਨੇ ਉੱਚੇ ਇਹਨੇ ਸ੍ਰੇਸ਼ਟ ਹੋ ਜਾਈਏ, ਤੇ ਫਿਰ ਸਾਨੂੰ ਉਸ ਬੇੜੇ ਤੇ ਚੜ੍ਹਨਾ ਹੀ ਪਏਗਾ। ਜੇ ਕੋਈ ਬੰਦਾ ਕਹਿੰਦਾ ਮੈਂ ਫਲਾਣੇ ਮੁਲਕ ਜਾਣਾ ਤੇ ਕਹੀਏ ਵੀ ਫਲਾਈਟ ਜਾਂਦੀ ਹੈ, ਤੈਨੂੰ ਹਵਾਈ ਜਹਾਜ਼ ਚ ਬੈਠਣਾ ਪਏਗਾ, ਇਤਨਾ ਕਿਰਾਇਆ ਲੱਗੇਗਾ, ਤੇ ਘਬਰਾ ਜਾਏ ਵੀ ਮੈਂ ਤੇ ਇੱਥੇ ਪੈਸੇ ਨਹੀਂ ਦੇ ਸਕਦਾ, ਮੈਂ ਤੇ ਏਦਾਂ ਉੱਚਾ ਜਾਣ ਨੂੰ ਤਿਆਰ ਨਹੀਂ, ਮੈਨੂੰ ਤਾਂ ਇੱਥੇ ਬੈਠੇ ਨੀ ਪਹੁੰਚਾ ਦਿਓ, ਫਿਰ ਨਹੀਂ, ਫਿਰ ਤਾਂ ਮੁਸ਼ਕਲ ਹੈ। ਆਤਮਕ ਮਾਰਗ ਵਿੱਚ ਵੀ ਕੁਝ ਸਮਰਪਣ ਕਰਨਾ ਪੈਂਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਕਿ ਜਿਹੜੇ ਸਿੱਖ ਇਹ ਸਮਰਪਣ ਕਰਦੇ ਹਨ ਉਹਨਾਂ ਨੂੰ ਗੁਰੂ ਤਾਰਦਾ ਹੈ। ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੈ ਨਾ ਭਿੱਖ। ਕਹਿੰਦੇ ਨੇ ਹੇ ਨਾਨਕ, ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਤੀਤ ਆ ਜਾਂਦੀ ਹੈ, ਜਿਹੜਾ ਮਨੁੱਖ ਵਿਸ਼ਵਾਸ ਭਰੋਸੇ ਵਿੱਚ ਆ ਜਾਂਦਾ ਹੈ, ਕਹਿੰਦੇ ਨੇ ਪੈਸੇ ਜਿਹੜੇ ਬੰਦੇ ਨੇ ਨਾ, ਭਵੈ ਨਾ ਭਿੱਖ, ਭਿੱਖ ਤੋਂ ਮਤਲਬ ਹੈ ਭਿੱਖਿਆ, ਕਹਿੰਦੇ ਨੇ ਉਹ ਫਿਰ ਦਰ ਦਰ ਦੀ ਭਿੱਖਿਆ ਨਹੀਂ ਮੰਗਦੇ। ਦਰ ਦਰ ਦੀ ਭਿੱਖਿਆ ਹੈ, ਕਦੇ ਕਿਸੇ ਜਨਮ ਵਿੱਚ ਚਲੇ ਗਏ, ਕਦੇ ਕਿਸੇ ਜਨਮ ਵਿੱਚ ਚਲੇ ਗਏ, ਕਦੀ ਕੋਈ ਭੁੱਖ ਪੂਰੀ ਕਰਨ ਲੱਗ ਪਏ, ਕਦੀ ਕੋਈ, ਇਹ ਭਿੱਖਿਆ ਹੈ। ਕਬੀਰ ਨੇ ਕਿਹਾ, ਕਹਿੰਦੇ ਨੇ ਸੰਤ ਮੂਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਵਾਪਰੇ ਜੋ ਹਟ ਹੈ ਹਾਟ ਬਿਕਾਏ। ਕਹਿੰਦੇ ਨੇ ਸਾਕਤ ਲਈ ਅਫਸੋਸ ਕਰਨਾ ਇਸ ਵਾਸਤੇ ਚਾਹੀਦਾ ਕਿ ਉਹ ਹੱਟੀ ਹੱਟੀ ਮੰਗਦਾ ਫਿਰਦਾ, ਕਦੇ ਕਿਸੇ ਜਨਮ ਵਿੱਚ ਜਾਏਗਾ, ਕਦੇ ਕਿਸੇ ਜਨਮ ਵਿੱਚ ਜਾਏਗਾ, ਲੇਕਿਨ ਜਿਹੜਾ ਬੰਦਾ ਪਰਮਾਤਮਾ ਦੀ ਬੰਦਗੀ ਵਿੱਚ ਲੱਗ ਗਿਆ, ਸੰਤ ਹੋ ਗਿਆ, ਉਹ ਤਾਂ ਆਪਣੇ ਘਰ ਜਾਏਗਾ, ਉਹਦੇ ਤੇ ਤਾਂ ਅਫਸੋਸ ਕਰਨ ਦੀ ਲੋੜ ਹੀ ਨਹੀਂ, ਜ਼ਰੂਰਤ ਹੀ ਨਹੀਂ। ਤੋ ਭਿੱਖਿਆ ਉਹ ਲੋਕ ਮੰਗਦੇ ਹਨ, ਭਿਖਾਰੀ ਉਹ ਲੋਕ ਰਹਿੰਦੇ ਨੇ ਜਿਹੜੇ ਹਮੇਸ਼ਾ ਆਸ ਰੱਖਦੇ ਨੇ ਦੂਸਰੇ ਵੱਡਿਆਂ ਭਿਖਾਰੀਆਂ ਉੱਤੇ, ਹੋਰਨਾਂ ਪਾਸਿਆਂ ਤੋਂ ਮੰਗ ਕੇ ਆਪਣਾ ਜੀਵਨ ਸਾਰਾ ਬਸਰ ਕਰ ਦਿੰਦੇ ਨੇ ਤੇ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਆਤਮਕ ਦਾਤ ਉਹਦੇ ਉੱਤੇ ਪ੍ਰਤੀਤ ਤੇ ਭਰੋਸਾ ਨਹੀਂ ਰੱਖਦੇ। ਉਹ ਕਹਿੰਦੇ ਨੇ ਇਹਨਾਂ ਕੋਲੋਂ ਹੀ ਕੰਮ ਚੱਲਣਾ ਹੈ। ਕਹਿੰਦੇ ਨੇ ਕੋਈ ਫਕੀਰ ਸੀ, ਅਕਬਰ ਦੇ ਵੇਲੇ ਦਾ ਜ਼ਿਕਰ ਹੈ, ਫਕੀਰ ਦਾ ਨਾਂ ਫਰੀਦ ਦਿੱਤਾ। ਉਹਨੂੰ ਪਿੰਡ ਵਾਲੇ ਕਹਿਣ ਲੱਗੇ ਤੂੰ ਧਾਰਮਿਕ ਬੰਦਾ, ਰਾਜਾ ਤੇਰੀ ਗੱਲ ਮੰਨਦਾ, ਤੇ ਤੂੰ ਜਾ ਉਹਦੇ ਕੋਲੋਂ ਕੋਈ ਸਾਂਝੇ ਕੰਮ ਵਾਸਤੇ ਪੈਸੇ ਲਿਆ, ਸਭ ਮਦਰਸਾ ਬਣਾਉਣਾ, ਸਕੂਲ ਬਣਾਉਣਾ, ਤੇ ਤੇਰੀ ਗੱਲ ਉਹਨੇ ਟਾਲਣੀ ਨਹੀਂ। ਕਹਿਣ ਲੱਗਾ ਚੰਗਾ, ਕਦੇ ਮੰਗਦਾ ਨਹੀਂ ਸੀ ਉਹ, ਲੇਕਿਨ ਲੋਕਾਂ ਨੇ ਕਿਹਾ ਤੇ ਕਹਿਣ ਲੱਗਾ ਚਲੋ ਸਮਾਜ ਸੇਵਾ ਹੈ। ਜਿਸ ਵੇਲੇ ਗਿਆ ਤੇ ਅੱਗੋਂ ਕਹਿੰਦੇ ਨੇ ਉਹ ਨਮਾਜ਼ ਪਿਆ ਪੜ੍ਹਦਾ ਸੀ ਅਕਬਰ, ਜਿਸ ਵੇਲੇ ਸਜਦੇ ਵਿੱਚ ਗਿਆ, ਜਿਸ ਤਰ੍ਹਾਂ ਆਪਾਂ ਅਰਦਾਸ ਕਰਦੇ ਹਾਂ ਤੇ ਬਹੁਤ ਕੁਝ ਮੰਗਦੇ ਹਾਂ, ਉਹਨੇ ਵੀ ਖਲਾਰਾ ਪਾ ਦਿੱਤਾ। ਅਸੀਂ ਤੇ ਕਹਿੰਦੇ ਸਾਡੇ ਕੋਲ ਕਮੀ ਹੋਣਾ, ਜਿਹੜਾ ਰਾਜ ਭਾਗ ਦਾ ਮਾਲਕ ਸ਼ਹਿਨਸ਼ਾਹ ਉਹਦੇ ਕੋਲ ਕਾਹਦੀ ਕਮੀ ਹੈ, ਵਗੈਰਾ ਕੁਝ, ਲੇਕਿਨ ਅਜੇ ਵੀ ਸਰਹੱਦਾਂ ਲੰਮੀਆਂ ਚੌੜੀਆਂ ਕਰਨ ਨੂੰ ਫਿਰਦਾ, ਹੋਰ ਚਾਰ ਦੁਸ਼ਮਣ ਮਾਰਨ ਦਾ ਪ੍ਰੋਗਰਾਮ ਹੈ। ਉਹਨੇ ਵੇਖਿਆ ਹੈ ਇਤਨੀ ਲੰਮੀ ਲਿਸਟ, ਵਾਪਸ ਪਰਤਣ ਲੱਗ ਪਿਆ। ਜਿਸ ਵੇਲੇ ਵਾਪਸ ਪਰਤਿਆ ਉਹਦੇ ਪੈਰਾਂ ਦੀ ਆਵਾਜ਼ ਉਹਨੇ ਸੁਣੀ ਤੇ ਰੋਕ ਲਿਆ, ਕਹਿਣ ਲੱਗਾ ਮਿੱਤਰ ਕਿੱਧਰ ਚੱਲਿਆ, ਆਇਆ ਕਿਉਂ ਸੀ ਤੇ ਜਾ ਕਿਉਂ ਰਿਹਾ। ਆਖਣ ਲੱਗਾ ਭੁਲੇਖਾ ਲੱਗ ਗਿਆ ਸੀ। ਅਖੇ ਕਾਹਦਾ? ਕਹਿਣ ਲੱਗਾ ਮੈਨੂੰ ਭੁਲੇਖਾ ਲੱਗ ਗਿਆ ਸੀ ਵੀ ਮੈਂ ਕਿਸੇ ਦਾਤੇ ਕੋਲ ਆਇਆ, ਐਵੇਂ ਭੁਲੇਖਾ ਪੈ ਗਿਆ, ਖਿਆਲ ਹੀ ਨਹੀਂ ਕੀਤਾ ਵੀ ਅਸੀਂ ਸਾਰੇ ਮੰਗਤੇ ਹਾਂ, ਤੇ ਮੈਂ ਸਵਾਲ ਲੈ ਕੇ ਆਇਆ ਸਾਂ, ਪਰ ਤੇਰੀ ਇਸ ਕੀਤੀ ਹੋਈ ਅਰਦਾਸ ਅਜ਼ੋਈ ਨੂੰ ਦੇਖ ਕੇ ਤੇ ਮੈਨੂੰ ਖਿਆਲ ਆ ਗਿਆ ਵੀ ਤੂੰ ਹੀ ਸਾਡੇ ਮੰਗਤਿਆਂ ਦੀ ਸ਼੍ਰੇਣੀ ਵਿੱਚ ਹੈ, ਫਰਕ ਸਿਰਫ ਇਤਨਾ ਵੀ ਚਾਰ ਕਦਮ ਅੱਗੇ ਖਲੋਤਾ ਹੋਇਆ। ਸੋ ਮਾਫ ਕਰਨਾ, ਜੇ ਤੇ ਇਸ ਤਰ੍ਹਾਂ ਦੇ ਮੰਗਤਿਆਂ ਦੇ ਸਹਾਰੇ ਤੇ ਜੀਣਾ, ਇਹ ਭਿੱਖਿਆ ਦਾ ਕਰਮ ਕਦੇ ਮੁੱਕੇਗਾ ਨਹੀਂ ਤੇ ਇਹ ਸਿਰ ਦਾ ਕਾਸਾ ਪਾਤਰ ਕਦੇ ਭਰੇਗਾ ਨਹੀਂ, ਇਹਦੇ ਚ ਭੁੱਖ ਬੜੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਉਹਦੀ ਪ੍ਰਤੀਤ ਵਿੱਚ ਆਈਏ, ਉੱਡੇ ਉੱਚੇ ਹੋ ਜਾਵਾਂਗੇ, ਮੰਗਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੋਵੇਗਾ, ਇਹ ਦਰ ਦਰ ਦੀ ਭਿੱਖਿਆ ਨਹੀਂ ਲੈਣੀ ਪਏਗੀ। ਤੋ ਸਤਿਗੁਰੂ ਕਹਿੰਦੇ ਨੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਸਤਿਗੁਰੂ ਰਹਿਮਤ ਕਰਨ ਤੇ ਉਹਨਾਂ ਦੀ ਕਹੀ ਇਹ ਬਾਤ ਸਾਡੇ ਹਿਰਦੇ ਚ ਵਸੇ, ਇਹਨੇ ਅੱਖਰਾਂ ਨਾਲ ਹੀ ਅੱਜ ਦੀ ਵਿਚਾਰ ਨੂੰ ਸੰਕੋਚਦਾ ਹੋਇਆ ਕਿ ਮਨ ਦਾ ਜਾਚ ਕਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।